ਸ਼ਾਨ ਹੈ। ਨਗੀ ਚ ਫੁਰਿਆ ਜਾ ਛੱਤ ਨਾਲ ਤੂੰ ਸਣੇ ਲਗਾ ਲਿਆ
ਦੁਖੀਆਂ ਨੇ ਕੀਤੀ ਫੁਰਿਆਦ ਜਾ ਛੱਤ ਨਾਲ ਤੂੰ ਸਣੇ ਲਗਾ ਲਿਆ
ਹਿੰਦੂ ਵਾਲਾ ਬੇੜਾ ਜਾਂਦਾ ਡੁੱਬਦਾ ਪਿਤਾ ਵਾਲ ਤੂੰ ਸਣੇ ਬਚਾ ਲਿਆ
ਹਿੰਦੂ ਵਾਲਾ ਬੇੜਾ ਜਾਂਦਾ ਡੁੱਬਦਾ ਪਿਤਾ ਵਾਲ ਤੂੰ ਸਣੇ ਬਚਾ ਲਿਆ
ਕਰਨੀ ਤੂੰ ਜਾਵਾਂ ਬਲਹਾਰ ਮੈਂ
ਕਰਨੀ ਤੋਂ ਜਾਵਾਂ ਬਲਹਾਰ ਮੈਂ
ਕਿਤੇ ਕੰਮ ਤੂੰ ਸਾਡੇ ਮਹਾਨ ਹੈ ਧੰਨ ਗੁਰੂ ਧੰਨ ਬਾਜਾ ਵਾਲਿਆ ਜੱਗ ਤੋਂ ਨਿਰਾਲੀ ਤੇਰੀ ਸ਼ਾਨ ਹੈ ਬਾਜਾ ਵਾਲਿਆ ਖਾਲਸਾ ਜੋ ਤੂੰ ਸਣੇ ਸਜਾਇਆ
ਕੇਸ ਗੜ ਵਿੱਚ ਬਾਜਾ ਵਾਲਿਆ ਖਾਲਸਾ ਜੋ ਤੂੰ ਸਣੇ ਸਜਾਇਆ
ਪੰਜ ਘੁੱਟ ਪੀ ਕੇ ਖੰਡੇ ਬਾਟਿਓ ਹੱਥੀਆਂ ਦੇ ਨਾਲ ਮੱਥਾ ਲਾਇਆ
ਪੰਜ ਘੁੱਟ ਪੀ ਕੇ ਖੰਡੇ ਬਾਟਿਓ ਹਾਥੀਆਂ ਦੇ ਨਾਲ ਮੱਥਾ ਲਾਇਆ
ਜਦੋਂ ਬਣਾਇਆ ਸ਼ੇਰ ਦਾਤਿਆ
ਕਿੱਦੜੋਂ ਬਣਾਏ ਸ਼ੇਰ ਦਾਤਿਆ ਮੁਰਦੇ ਦਿਲਾਂ ਚ ਭਰੀ ਜਾਨ ਹੈ ਧੰਨ ਗੁਰੂ ਧੰਨ ਬਾਜਾ ਵਾਲਿਆ ਜੱਗ ਤੋਂ ਨਿਰਾਲੀ ਤੇਰੀ ਸ਼ਾਨ ਹੈ ਸ਼ੁਕਰ ਗੁਜ਼ਾਰਿਆ ਜਾਨ ਤੋਂ ਪਿਆਰੇ ਪੁੱਤ ਵਾਰ ਕੇ ਫੇਰ ਵੀ ਤੂੰ ਸ਼ੁਕਰ ਗੁਜ਼ਾਰਿਆ
ਚੜਿਆ ਕਰਜ ਸਿਰ ਕਾਮ ਦਾ ਕਿਸ਼ਤਾਂ ਦੇ ਨਾਲ ਹੈ ਉਤਾਰਿਆ
ਚੜਿਆ ਕਰਜ ਸਿਰ ਕਾਮ ਦਾ ਕਿਸ਼ਤਾਂ ਦੇ ਨਾਲ ਹੈ ਉਤਾਰਿਆ
ਜੱਗ ਵਿੱਚ ਮਿਲਦੀ ਮਿਸਾਲ ਨਾ
ਜੱਗ ਵਿੱਚ ਮਿਲਦੀ ਮਿਸਾਲ ਨਾ ਗੱਲਾਂ ਸਾਰਾ ਕਰਦਾ ਜਹਾਨ ਹੈ ਧੰਨ ਗੁਰੂ ਧੰਨ ਬਾਜਾ ਵਾਲਿਆ ਜੱਗ ਤੋਂ ਨਿਰਾਲੀ ਤੇਰੀ ਸ਼ਾਨ ਹੈ
ਢਾਡੀ ਬੋਲ ਤੋਂ ਹਮਾਰਾ ਗਾਉਣਗੇ
ਕਹੇ ਚੰਗਿਆਰਾ ਚੰਨ ਜਸ ਵੀ ਢਾਡੀ ਬੋਲ ਤੋਂ ਹਵਾਰਾ ਗਾਉਣਗੇ
ਜਿਨ੍ਹਾਂ ਨੇ ਚੁਲਾਏ ਝੰਡੇ ਕੇਸਰੀ ਹੋਰ ਤੁਮੇ ਸ਼ਹੀਦੀਆਂ ਦੇ ਪਾਉਣਗੇ
ਜਿਨ੍ਹਾਂ ਨੇ ਚੁਲਾਏ ਝੰਡੇ ਕੇਸਰੀ ਉਹ ਰੁਤਬੇ ਸ਼ਹੀਦੀਆਂ ਦੇ ਪਾਉਣਗੇ
ਸੇਖੋਂ ਦੀ ਕਲਮ ਲਿਖ ਸਿਫਤਾਂ
ਸੇਖੋਂ ਦੀ ਕਲਮ ਲਿਖ ਸਿਫਤਾਂ ਚਰਨਾਂ ਚ ਰੱਖਦੀ ਧਿਆਨ ਹੈ ਧੰਨ ਗੁਰੂ ਧੰਨ ਬਾਜਾ ਵਾਲਿਆ ਜੱਗ ਤੋਂ ਨਿਰਾਲੀ ਤੇਰੀ ਸ਼ਾਨ ਹੈ ਚਿਹਰੇ ਦਾ ਜਲਾਲ ਮਾਰ ਦਮਕਾਂ ਮੋਢੇ ਉੱਤੇ ਤੀਰ ਤੇ ਕਮਾਨ ਹੈ ਧੰਨ ਗੁਰੂ ਧੰਨ ਬਾਜਾ ਵਾਲਿਆ ਜੱਗ ਤੋਂ ਨਿਰਾਲੀ ਤੇਰੀ ਸ਼ਾਨ ਹੈ
ਗੁਰੂ ਦਰਬਾਰ ਵਿੱਚ ਸੱਜ ਬੈਠੇ ਸਨਮਾਨਯੋਗ ਮਾਈ ਭਾਈ ਗੁਰੂ ਸਵਾਰੇ ਖਾਲਸਾ ਸਾਧ ਸੰਗਤ ਜੀ ਵੱਡਿਆ ਭਾਗਾਂ ਵਾਲੇ ਆ, ਜ਼ਿੰਦਗੀ ਦੇ ਕੀਮਤੀ ਰੁਝੇਵਿਆਂ ਵਿੱਚੋਂ ਇਹ ਕੁਝ ਪਲ ਸ਼ਾਮਾਂ ਦੇ ਸਜੇ ਹੋਏ ਦੀਵਾਨ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੋਦ ਦਾ ਆਨੰਦ ਪ੍ਰਾਪਤ ਕਰਨ ਦਾ ਸੁਭਾਗ ਸਮਾਂ ਆਪਾਂ ਨੂੰ ਮਿਲਿਆ। ਨਿਤਨੇਮ ਅਨੁਸਾਰ ਰਹਿਰਾਜ ਸਾਹਿਬ ਦੀਆਂ ਪਾਵਨ ਬਾਣੀਆਂ ਦੇ ਜਾਪ ਉਪਰੰਤ ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਹੁਣੇ ਹੁਣੇ ਸਤਿਕਾਰਯੋਗ ਮਹਾਂਪੁਰਖ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਆਪਾਂ ਨੂੰ ਗੁਰ ਇਤਿਹਾਸ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਸਿਰਜਣਾ ਪੰਚਮ ਗੁਰਦੇਵ ਅਤੇ ਸਤਿਗੁਰੂ ਰਾਮਦਾਸ ਚੌਥੇ ਪਾਤਸ਼ਾਹ ਗੁਰੂ ਦੇਵ ਜੀ ਦੇ ਵਕਤ ਵਿੱਚ ਜਿਸ ਤਰ੍ਹਾਂ ਹੋਈ ਉਹ ਵਿਸਥਾਰ ਸਹਿਤ ਆਪਾਂ ਨੂੰ ਗੁਰਪ੍ਰਤਾਪ ਸੂਰਜ ਦੇ ਪੰਨਿਆਂ ਤੋਂ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਚੂੜਾਮਨ ਦੀ ਰਚਿਤ ਰਚਨਾ ਦੇ ਰਾਹੀਂ ਖੋਜ ਭਰਪੂਰ ਵਿਚਾਰਾਂ ਸਾਹਿਤ ਸਰਵਣ ਕਰਵਾ ਰਹੇ ਸਨ। ਮਨ ਬਿਰਤੀ ਨੂੰ ਇਕਾਗਰ ਕੀਤਾ ਹੈ, ਗੁਰਦੇਵ ਦੇ ਚਰਣਾਂ ਵਿੱਚ ਮਸਤਕ ਝੁਕਾਉਂਦੇ ਰਸਨਾ ਪਵਿੱਤਰ ਕਰੀਏ। ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ। ਸਨਮਾਨਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ ਤੇ ਅੱਜ ਇਹ ਦੋ ਦਿਨ ਸਾਹਿਬ ਗੁਰਦੇਵ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜ਼ਿੰਦਗੀ ਦੇ ਉਹ ਅਹਿਮ ਘਟਨਾ ਵਾਲੇ ਦਿਨ ਨੇ, ਜਿਨ੍ਹਾਂ ਦਾ ਪਿਛਲੇ ਦਿਨਾਂ ਤੋਂ ਆਪਾਂ ਵਿਸਥਾਰ ਸਾਹਿਤ ਗੁਰ ਇਤਿਹਾਸ ਦਾ ਵਰਣਨ ਕਰਦੇ ਆ ਰਹੇ ਹਾਂ। ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਜ਼ਿੰਦਗੀ ਵਿੱਚ 14 ਲੜਾਈਆਂ ਲੜੀਆਂ, ਬਣਦੀਆਂ ਤੇ 16 ਨੇ, ਪਰ ਦੋ ਲੜਾਈਆਂ ਨੂੰ ਅਹਿਮ ਸਥਾਨ ਪ੍ਰਾਪਤ ਨਹੀਂ ਹੋਇਆ। ਇਹ 14ਵੀਂ ਜੰਗ ਮੁਕਤਸਰ ਦੀ ਜੰਗ ਸੀ। ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਇਹਨਾਂ 14 ਲੜਾਈਆਂ ਵਿੱਚੋਂ 12 ਜਿੱਤੀਆਂ ਤੇ 2 ਲੜਾਈਆਂ ਬਰਾਬਰ ਰਹੀਆਂ। ਜਿਹੜੀਆਂ ਅਗਲੀਆਂ 2 ਨੇ, ਇੱਕ ਭਗੌਰ ਹੋਈ, ਉਹਨੂੰ ਘਾਹ ਪੱਠੇ ਦੀ ਲੜਾਈ ਕਿਹਾ ਗਿਆ। ਉੱਥੋਂ ਦੇ ਰਾਜੇ ਦੇ ਸਿਪਾਹੀਆਂ ਤੇ ਸਿੰਘਾਂ ਵਿੱਚ ਘਾਹ ਬਾਗ ਵਿੱਚੋਂ ਵੱਢਣ ਗਏ ਤੇ ਲੜਾਈ ਹੋਈ। ਇਹਨੂੰ ਬੋਲਾ ਠੋਲਾ ਲੜਾਈ ਕਿਹਾ ਜਾਂਦਾ। ਤੇ ਆਖਰੀ 16ਵੀਂ ਜੰਗ ਆਪਾਂ ਜਿਸਦਾ ਵਰਣਨ ਕਰ ਚੁੱਕੇ ਹਾਂ, ਜੈਜੋ ਦੇ ਮੁਕਾਮ ਤੇ ਆਗਰੇ ਤੇ ਮੁਰੈਣਾ ਦੇ ਦੌਰਾਨ ਹੋਈ। ਇਸ ਲੜਾਈ ਵਿੱਚ ਪਿਆਰੇ ਭਾਈ ਧਰਮ ਸਿੰਘ ਦੀ ਕਮਾਨ ਥੱਲੇ ਸਿੰਘ ਲੜੇ ਸਨ। ਇਹ 2 ਲੜਾਈਆਂ ਪਾ ਲਈਏ, ਗਿਣਤੀ ਕਰੀਏ ਤਾਂ 16 ਬਣਦੀਆਂ ਨੇ। ਮੁਕਤਸਰ ਦੀ ਜੰਗ ਆਖਰੀ ਜੰਗ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਖੁਦ ਜਿਹੜੀਆਂ ਆਪ ਲੜਾਈਆਂ ਲੜੀਆਂ ਉਹਦੇ ਵਿੱਚ ਇਹ 14 ਬਣਦੀਆਂ ਨੇ। ਇਹਨਾਂ 14 ਲੜਾਈਆਂ ਤੋਂ ਇਹ ਪਹਿਲੀ ਲੜਾਈ ਦਾ ਆਪਾਂ ਜ਼ਿਕਰ ਕਰ ਰਹੇ ਹਾਂ। ਕੱਲ ਦੇ ਦੀਵਾਨ ਦੀ ਸਮਾਪਤੀ ਦੇ ਵਕਤ ਤੱਕ ਆਪਾਂ ਵਿਚਾਰ ਕਰਦਿਆਂ ਇੱਥੋਂ ਤੱਕ ਪੁੱਜੇ ਸੀ ਕਿ ਸਤਿਗੁਰੂ ਕਲਗੀਧਰ ਮਹਾਰਾਜ ਉੱਤੇ ਵਾਰ ਹੋਇਆ। ਵਾਰ ਇੱਕ ਨਹੀਂ ਹੋਇਆ, ਉਹਨਾਂ ਵਾਰਾਂ ਦੀ ਤਰਤੀਬ ਕਿਸ ਤਰ੍ਹਾਂ ਦਿੱਤੀ ਹੈ ਸੁਣੀਏ। ਵਾਰ ਦੇ ਅੱਖਰਾਂ ਚ ਵਲਟੋਏ ਦਾ ਢਾਡੀ ਜਥਾ ਬਿਨੇ ਕਰਦਾ ਹੈ। ਸਤਿਗੁਰੂ ਕਲਗੀਧਰ ਮਹਾਰਾਜ ਜੀ ਉੱਤੇ ਵਾਰ ਕਰਨ ਵਾਸਤੇ ਰਾਜਾ ਭੀਮ ਚੰਦ ਕਹਿਲੂਰੀਏ ਬਿਲਾਸਪੁਰੀਏ ਨੇ ਹੰਡੂਰ ਰਿਆਸਤ ਦਾ ਰਾਜਾ ਹਰੀ ਚੰਦ ਨੂੰ ਚੁਣਿਆ। ਹਰੀ ਚੰਦ ਇੱਕ ਉਹ ਰਾਜਾ ਹੈ ਜਿਹੜਾ ਆਪਣੇ ਆਪ ਨੂੰ ਅਰਜੁਨ ਦਾ ਛੋਟਾ ਭਰਾ ਸਮਝਦਾ ਸੀ। ਦੁਆਪਰ ਯੁੱਗ ਦਾ, ਮਹਾਭਾਰਤ ਦੀ ਜੰਗ ਦਾ ਜੇਤੂ ਕਹਿ ਲਓ ਅਰਜੁਨ, ਬਹੁਤ ਵੱਡਾ ਤੀਰ ਅੰਦਾਜ਼ ਹੋਇਆ। ਵਿਸ਼ਵ ਵਿੱਚ ਅਰਜੁਨ ਵਰਗਾ ਕੋਈ ਤੀਰ ਅੰਦਾਜ਼ ਨਹੀਂ ਹੋਇਆ। ਅਰਜੁਨ ਦੀ ਤੀਰ ਅੰਦਾਜ਼ੀ ਦਾ ਬਹੁਤ ਹੀ ਕਮਾਲ ਸੀ। ਆਕਾਸ਼ ਤੇ ਵੱਧੀ ਛਾਤਰਾਂ ਮੱਛੀ, ਪਾਣੀ ਵਿੱਚ ਵੇਖਣਾ ਮੱਛੀ ਨੂੰ ਤੇ ਮੱਛੀ ਘੁੰਮ ਰਹੀ ਹੈ। ਅਰਜੁਨ ਨੇ ਪਾਣੀ ਵਿੱਚ ਵੇਖ ਕੇ ਉੱਪਰ ਤੀਰ ਚਲਾ ਕੇ ਮੱਛੀ ਦੀ ਅੱਖ ਵਿੱਚ ਮਾਰਿਆ। ਤੀਰ ਅੰਦਾਜ਼ੀ ਵਿੱਚ ਇੰਨਾ ਕਮਾਲ ਸੀ। ਬਚਪਨ ਵਿੱਚ ਗੇਂਦ ਖੇਡਦਿਆਂ ਹੋਇਆਂ ਅਰਜੁਨ ਦੇ ਸਾਥੀ ਮੁੰਡਿਆਂ ਨੇ ਗੇਂਦ ਖੂਹ ਵਿੱਚ ਸੁੱਟ ਦਿੱਤੀ। ਬਾਲ ਖੂਹ ਵਿੱਚ ਡਿੱਗ ਪਈ, ਹੁਣ ਖੂਹ ਡੂੰਘਾ ਹੈ, ਕੱਢੀ ਨਹੀਂ ਜਾਂਦੀ। ਅਰਜੁਨ ਨੇ ਆਖਿਆ ਆਪਾਂ ਆਸਾਨੀ ਨਾਲ ਕੱਢ ਲਵਾਂਗੇ। ਨਿਸ਼ਾਨਾ ਬੰਨ ਕੇ ਤੀਰ ਕਮਾਨ ਹੱਥ ਵਿੱਚ ਲੈ ਕੇ ਤੀਰ ਚਲਾਇਆ, ਗੇਂਦ ਵਿੱਚ ਜਾ ਕੇ ਵਜਾ। ਦੂਜਾ ਤੀਰ ਉਸ ਤੀਰ ਦੀ ਨੋਕ ਵਿੱਚ ਪਿਛਲੇ ਪਾਸੇ ਜਾ ਕੇ ਮਾਰਿਆ, ਤੀਜਾ ਤੀਰ ਉਸ ਤੀਰ ਦੀ ਨੋਕ ਵਿੱਚ, ਤੀਜਾ ਚੌਥਾ। ਇਸ ਤਰ੍ਹਾਂ ਤੀਰ ਮਾਰਦੇ ਮਾਰਦੇ ਅਰਜੁਨ ਨੇ ਤੀਰਾਂ ਦੀ ਇੱਕ ਲੜੀ ਬਣਾ ਲਈ। ਤੇ ਜਦੋਂ ਖੂਹ ਦੇ ਵਿੱਚ ਤੀਰਾਂ ਦੀ ਲੜੀ ਹੱਥ ਵਿੱਚ ਆ ਗਈ, ਉਦੋਂ ਹੱਥ ਨਾਲ ਫੜ ਕੇ ਉਹ ਤੀਰਾਂ ਦੀ ਲੜੀ ਵਿੱਚ ਪੁਰਚੇ ਹੋਏ ਤੀਰਾਂ ਨੂੰ ਬਾਹਰ ਕੱਢਿਆ ਤੇ ਗੇਂਦ ਬਾਹਰ ਵੇ ਬਾਹਰ ਆ ਗਈ। ਇਹ ਨਿਸ਼ਾਨੇਬਾਜ਼ੀ ਸੀ ਅਰਜੁਨ ਦੀ, ਦੁਆਪਰ ਯੁੱਗ ਦੇ ਅਵਤਾਰ ਦੀ, ਮਹਾਨ ਪੁਰਖ ਦੀ। ਤੇ ਕ੍ਰਿਸ਼ਨ ਉਹਨਾਂ ਦੇ ਨਾਲ ਰਹਿੰਦੇ। ਮਹਾਭਾਰਤ ਦੀ ਜੰਗ ਵਿੱਚ ਕ੍ਰਿਸ਼ਨ ਆਪ ਮਹਾਰਥੀ ਹੈ ਤੇ ਅਰਜੁਨ ਨੂੰ ਕਹਿੰਦੇ ਆ ਫਲਾਣੇ ਥਾਂ ਤੀਰ ਮਾਰ, ਇੱਥੇ ਤੀਰ ਮਾਰ, ਦੱਸਦੇ ਤੇ ਅਰਜੁਨ ਦਾ ਨਿਸ਼ਾਨਾ ਬੜਾ ਕਮਾਲ ਦਾ ਸੀ। ਇਹ ਹਰੀਚੰਦ ਹਡੂਰੀਆ ਇਹ ਵੀ ਆਪਣੇ ਆਪ ਵਿੱਚ ਏਸ਼ੀਆ ਦਾ ਸਭ ਤੋਂ ਮੰਨਿਆ ਹੋਇਆ ਤੀਰ ਅੰਦਾਜ਼ ਹੈ। ਤੇ ਮੇਰੇ ਨਾਲੋਂ ਬਹੁਤੇ ਪੜ੍ਹੇ ਲਿਖੇ ਸਿਆਣੇ ਬੈਠੇ ਹੋ, ਏਸ਼ੀਆ ਵਿੱਚ ਕਿੰਨੇ ਮੁਲਕ ਆ ਜਾਂਦੇ ਹੈ। ਏਸ਼ੀਆ ਦਾ ਸਭ ਤੋਂ ਵੱਡਾ ਆਪਣੇ ਆਪ ਨੂੰ ਤੀਰ ਅੰਦਾਜ਼ ਸਮਝਣ ਵਾਲਾ ਰਾਜਾ ਭੀਮ ਚੰਦ ਨੇ ਉਹ ਨਿਸ਼ਾਨੇਬਾਜ਼ ਅੱਗੇ ਕੀਤਾ ਕਿ ਸਤਿਗੁਰੂ ਕਲਗੀਧਰ ਮਹਾਰਾਜ ਉੱਤੇ ਵਾਰ ਕਰ। ਤੇ ਅਰਜੁਨ ਦੇ ਭਰਾ ਨੇ ਆਪਣੇ ਆਪ ਨੂੰ ਅਰਜੁਨ ਦਾ ਛੋਟਾ ਭਰਾ ਸਮਝਣ ਵਾਲੇ ਹਰੀਚੰਦ ਹੰਡੂਰ ਰਿਆਸਤ ਦੇ ਬਾਦਸ਼ਾਹ ਹੰਡੂਰੀਏ ਨੇ ਸਤਿਗੁਰੂ ਕਲਗੀਧਰ ਮਹਾਰਾਜ ਉੱਤੇ ਜਿਸ ਤਰ੍ਹਾਂ ਤੀਰਾਂ ਦਾ ਪ੍ਰਹਾਰ, ਜਿਸ ਤਰ੍ਹਾਂ ਤੀਰਾਂ ਦੀ ਬਾਰਿਸ਼ ਸ਼ੁਰੂ ਕਰ ਦਿੱਤੀ, ਸੁਣੀ ਉਸ ਵੇਲੇ ਦਾ ਨਕਸ਼ਾ ਵਾਰ ਦੇ ਅੱਖਰਾਂ ਚ ਵਲਟੋਏ ਦਾ ਢਾਡੀ ਜਥਾ ਹੈ।
ਛਾਨਿਓ ਵੇਖ ਕੇ
ਚੜਿਆ
ਸੂਰ ਮੈਨੂੰ ਕਹਿਰ ਦਾਤਾ
ਉਹਨੇ ਦੂਸਰਾ ਹੋਏ
ਕ੍ਰੋਧ ਨਾਲ ਛੱਡਿਆ ਉਸ ਦਾ ਸੀਸ ਵੱਲ ਸਿਸ ਤੇ ਟਕਾ ਛੱਡਿਆ ਉਸ ਦਾ ਸੀਸ ਵੱਲ ਸਿਸ ਤੇ ਟਕਾ ਸਤਾਰ ਦੇ ਲੰਘਿਆ ਉਹ ਸ਼ੋਕੇ ਕੰਨ ਦੇ ਕੋਲ ਦੀ ਗਿਆ ਛਾਤੀ ਵੱਲ ਤਾਣ ਕੇ ਛੱਡਿਆ ਉਹ ਪੇਟੀ ਚਮੜੀ ਚ ਲੱਗਿਆ ਨੋਕ ਇੰਚ ਕੇ ਚੁਬੀ ਵਿੱਚ ਮਾਸ ਦੇ ਉਹ ਖੂਨ ਚੱਲਿਆ ਸਰੀਰੋਂ ਜੋਸ਼ ਖਾ ਗੋਬਿੰਦ ਨੇ ਰੱਖਿਆ ਉਹ ਨਾਮ ਆਪਣੇ ਦੀ ਲਾਜ ਲਈ ਬਚਾ ਯਾਦ ਰਹਿੰਦੀਆਂ ਰਹਿੰਦੀਆਂ ਯੋਧਿਆ ਤੇਰੀਆਂ
ਮਹਾਰਾਜ ਉੱਤੇ ਰਾਜਾ ਹਰੀ ਚੰਦ ਹੰਡੂਈਏ ਨੇ ਪੂਰੇ ਜ਼ੋਰ ਨਾਲ ਤੀਰਾਂ ਦਾ ਪ੍ਰਹਾਰ ਕੀਤਾ। ਇੱਕ ਤੀਰ ਨਹੀਂ ਚਲਾਇਆ, ਤਿੰਨ ਤੀਰ ਚਲਾਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਤਿੰਨਾਂ ਤੀਰਾਂ ਦਾ ਹੀ ਆਪਣੀ ਸਵੈ ਜੀਵਨੀ ਜਿਹੜੀ ਉਹਨਾਂ ਇਸ ਜੰਗ ਤੋਂ ਬਾਅਦ ਪਾਉਂਟਾ ਸਾਹਿਬ ਦੀ ਧਰਤੀ ਉੱਤੇ ਬਹਿ ਕੇ ਰਚਨਾ ਕੀਤੀ। 52 ਕਵੀ ਵੀ ਸਤਿਗੁਰੂ ਨੇ ਰੱਖੇ, ਉਹਨਾਂ ਦੀਆਂ ਕਵਿਤਾਵਾਂ ਵੀ ਸੁਣੀਆਂ, ਕਲਮਬੰਦ ਕੀਤੀਆਂ ਤੇ ਆਪਣੀ ਸਵੈ ਜੀਵਨੀ ਪਾਉਂਟਾ ਸਾਹਿਬ ਬਚਿੱਤਰ ਨਾਟਕ ਸਤਿਗੁਰੂ ਨੇ ਆਪਣੀ ਜ਼ਿੰਦਗੀ ਦਾ ਨਾਟਕ ਲਿਖਿਆ, ਡਰਾਮਾ ਲਿਖਿਆ ਤੇ ਉਹ ਨਾਟਕ ਵਿੱਚ ਮਸਨੂਈ ਨਕਲੀ ਕੋਈ ਪਾਤਰ ਨਹੀਂ, ਇਸ ਨਾਟਕ ਦੇ ਪਾਤਰ ਜਿਹੜੇ ਅਸਲੀ ਨੇ। ਹਜ਼ੂਰ ਕਹਿੰਦੇ ਨੇ ਹਰੀਚੰਦ ਕੋਪੈ ਕਮਾਨੰਗ ਸੰਭਾਰੰਗ ਪ੍ਰਥਮ ਬਾਜੀਆਂ ਤਾਣ ਬਾਣੰਗ ਪ੍ਰਹਾਰੰਗ। ਪਹਿਲਾ ਤੀਰ, ਪ੍ਰਥਮ ਪਹਿਲਾ ਤੀਰ ਜਦੋਂ ਹਰੀਚੰਦ ਨੇ ਮੇਰੇ ਉੱਤੇ ਚਲਾਇਆ ਘੋੜੇ ਦੀ ਕਾਠੀ ਦਾ ਹੰਨਾ ਵਧਿਆ ਹੋਇਆ ਸੀ ਉੱਪਰ ਕਾਠੀ ਦਾ ਹੰਨਾ ਇਹ ਵੀ ਮੈਦਾਨ ਜੰਗ ਅੰਦਰ ਸੁਰੱਖਿਆ ਵਾਲਾ ਹੀ ਇੱਕ ਆਸਾਨ ਤਰੀਕਾ ਹੈ ਕਿਉਂਕਿ ਤੁਹਾਡੇ ਵਡੇਰਿਆਂ ਨੇ 100 ਸਾਲ ਘੋੜਿਆਂ ਦੀਆਂ ਕਾਠੀਆਂ ਉੱਤੇ ਬਿਤਾਏ ਰਾਤ ਕਿਤੇ ਦਿਨ ਕਿਤੇ ਦੁਪਹਿਰ ਕਿਤੇ ਸ਼ਾਮ ਕਿਤੇ ਆਪਾਂ ਇਸ ਦਾ ਵਰਣਨ ਖੁੱਲ੍ਹੇ ਵਿਚਾਰਾਂ ਸਾਹਿਤ ਪਹਿਲੇ ਦੀਵਾਨਾਂ ਵਿੱਚ ਕਰ ਚੁੱਕੇ ਹਾਂ ਅੱਜ ਵੀ ਪੰਜਾਬ ਵਿੱਚ ਉਹੋ ਹੀ ਸਾਡੇ ਘਰਾਂ ਵਿੱਚ ਰਸਮੋ ਰਿਵਾਜ ਹੈ ਬਹੁਤੇ ਘਰਾਂ ਵਿੱਚ ਘੋੜੇ ਘੋੜੀਆਂ ਰੱਖੇ ਹੋਏ ਘੋੜੇ ਉੱਤੇ ਕਾਠੀ ਪਾ ਕੇ ਜਦੋਂ ਸਵਾਰ ਕਰਨ ਵਾਸਤੇ ਬਾਹਰ ਜਾਂਦੇ ਹੈ ਉਹਦੀ ਕਾਠੀ ਦਾ ਅੱਗੇ ਹੰਨਾ ਉੱਚਾ ਹੁੰਦਾ ਹੈ ਹੰਨਾ ਵਧਿਆ ਹੋਇਆ ਸੀ ਰਾਜਾ ਹਰੀਚੰਦ ਨੇ ਜਿਹੜਾ ਪਹਿਲਾ ਤੀਰ ਚਲਾਇਆ ਉਹ ਹੰਨੇ ਦੇ ਵਿੱਚ ਵੱਜਾ ਨਿਸ਼ਾਨਾ ਤੇ ਛਾਤੀ ਦਾ ਸੀ ਤੀਰ ਵੱਜਾ ਹੰਨੇ ਵਿੱਚ ਪਹਿਲਾ ਵਾਰ ਖਾਲੀ ਗਿਆ ਉਹਨੇ ਦੂਜਾ ਤੀਰ ਕੁਝ ਉੱਚਾ ਕਰਕੇ ਚਲਾਇਆ ਹਜ਼ੂਰ ਕਹਿੰਦੇ ਦੁਤੀ ਤਾਕ ਕੇ ਤੀਰ ਮੋਕੋ ਚਲਾਇੰ ਦੂਜਾ ਤੀਰ ਉਹਨੇ ਨਿਸ਼ਾਨਾ ਬੰਨ੍ਹ ਕੇ ਮੇਰੇ ਵੱਲੇ ਚਲਾਇਆ ਪਹਿਲਾ ਤੀਰ ਤਾਂ ਖਾਲੀ ਗਿਆ ਨਾ ਪ੍ਰਥਮ ਬਾਜੀਆਂ ਤਾਨ ਬਾਣੰ ਪ੍ਰਹਾਰੰ ਪ੍ਰਹਾਰ ਕੀਤਾ ਖਾਲੀ ਗਿਆ ਦੂਜਾ ਤੀਰ ਦੁਤੀ ਤਾਕ ਕੇ ਤੀਰ ਮੋਕੋ ਚਲਾਇੰ ਰੱਖਿਓ ਦਾਈਵ ਮੇ ਕਾਨ ਸ਼ਵੈ ਕੇ ਸਿਧਾਇੰ ਸਤਿਗੁਰੂ ਖੁਦ ਆਪ ਕਹਿੰਦੇ ਜਦੋਂ ਤੀਰ ਚਲਾਇਆ ਹਰੀਚੰਦ ਨੇ ਬੜੇ ਗੁੱਸੇ ਵਿੱਚ ਆ ਕੇ ਦੂਜਾ ਤੀਰ ਦੁਤੀ ਤਾਕ ਕੇ ਮੇਰੇ ਵੱਲੇ ਨਿਸ਼ਾਨਾ ਵਿੰਨ ਕੇ ਜਦੋਂ ਤੀਰ ਛੱਡਿਆ ਮੈਂ ਥੋੜਾ ਜਿਹਾ ਸੀਰ ਚੁੱਕਾ ਲਿਆ ਆ ਕੰਨ ਦੇ ਸੱਜੇ ਕੰਨ ਦੇ ਕੋਲ ਦੀ ਦਸਤਾਰ ਦੇ ਪੇਚ ਚੀਰ ਕੇ ਉਹ ਤੀਰ ਅੱਗੇ ਲੰਘ ਗਿਆ ਰੱਖਿਓ ਦਾਈਵ ਮੇ ਕਾਨ ਸ਼ਵੈ ਕੇ ਸਿਧਾਇੰ ਮੇਰੇ ਕੰਨ ਦੇ ਕੋਲ ਦੀ ਛੋਹ ਕੇ ਦਸਤਾਰ ਨੂੰ ਤੀਰ ਅੱਗੇ ਚਲਾ ਗਿਆ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਤਿਤਿਆ ਬਾਣ ਮਾਰਿਓ ਸੋ ਪੇਟੀ ਮਜ਼ਾਰੰ ਪਹਿਲਾ ਤੀਰ ਨੀਵਾਂ ਦੂਜਾ ਤੀਰ ਉੱਚਾ ਦੋਵੇਂ ਤੀਰਾਂ ਦਾ ਵਾਰ ਖਾਲੀ ਗਿਆ ਹਜ਼ੂਰ ਕਹਿੰਦੇ ਨੇ ਤੀਜਾ ਤੀਰ ਉਹਨੇ ਫੇਰ ਨਿਸ਼ਾਨਾ ਬੰਨ੍ਹ ਕੇ ਚਲਾਇਆ ਤੇ ਇਹ ਤੀਰ ਹਜ਼ੂਰ ਕਹਿੰਦੇ ਮੇਰੀ ਛਾਤੀ ਦਾ ਨਿਸ਼ਾਨਾ ਸੀ ਤੇ ਸੱਚੇ ਪਾਤਸ਼ਾਹ ਜੀ ਨੇ ਚਮੜੇ ਦੀ ਪੇਟੀ ਦਾ ਕਮਰਕੱਸਾ ਲਾਇਆ ਹੋਇਆ ਸੁਰੱਖਿਆ ਹੈ ਚਮੜੇ ਦੀ ਪੇਟੀ ਦਾ ਹਜ਼ੂਰ ਕਹਿੰਦੇ ਨੇ ਤਿਤਿਆ ਬਾਣ ਮਾਰਿਓ ਤੀਜਾ ਬਾਣ ਮਾਰਿਆ ਉਹਨੇ ਸੋ ਪੇਟੀ ਮਜ਼ਾਰੰ ਜਦੋਂ ਪੇਟੀ ਵਿੱਚ ਆਣ ਕੇ ਵੱਜਾ ਵਿਧੀਅੰਗ ਚਿਲਕਤੰ ਦੁਆਲ ਪਾਰੰ ਪਧਾਰੰ ਉਹਦੀ 1 ਇੰਚ ਨੋਕ ਤਿੱਖੀ ਤੀਰ ਦੀ ਚਮੜੇ ਦੀ ਪੇਟੀ ਨੂੰ ਚੀਰਦੀ ਹੋਈ ਮੇਰੇ ਜਿਸਮ ਵਿੱਚ ਜਾ ਲੱਗੀ ਚੁਭੀ ਚਿੰਚ ਚਰਮੰ ਮੇਰੇ ਜਿਸਮ ਨੂੰ ਥੋੜਾ ਜਿਹਾ ਟੱਚ ਕਰ ਗਈ ਚੁਭੀ ਚਿੰਚ ਚਰਮੰ ਕਛੂ ਘਾਏ ਨਾ ਆਏ ਬਹੁਤਾ ਘਾਉ ਨਹੀਂ ਆਇਆ ਤੀਰ ਲੱਗਾ ਜ਼ਰੂਰ ਹੈ ਇਹਦੇ ਚ ਕੋਈ ਸ਼ੱਕ ਨਹੀਂ ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਕਲੰਕ ਕੇਵਲੰਗ ਜਾਨਦਾਸ ਸਿੰਘ ਬਚਾਏ ਮੈਨੂੰ ਉਸ ਅਕਾਲ ਪੁਰਖ ਨੇ ਕੇਵਲ ਉਹਨੇ ਬਚਾ ਲਿਆ ਕਿਉਂ ਮੇਰਾ ਨਾਂ ਗੋਬਿੰਦ ਉਹਦਾ ਵੀ ਨਾਂ ਗੋਬਿੰਦ ਤੇ ਜਦੋਂ ਕੋਈ ਨਾਂ ਵਾਲਾ ਸਾਂਝੇ ਨਾਂ ਵਾਲਾ ਤੁਹਾਨੂੰ ਬੰਦਾ ਮਿਲ ਪਵੇ ਨਾ ਬੜੀ ਖੁਸ਼ੀ ਹੁੰਦੀ ਹੈ ਕਿ ਮੇਰਾ ਵੀ ਨਾਂ ਇਸੇ ਬਣਾ ਹੈ ਨਾਂ ਨੂੰ ਨਾਮ ਪਿਆਰੇ ਹੁੰਦੇ ਹਨ ਨਾਂ ਸਰਨਾਵਾ ਮਿਲ ਪਵੇ ਹਜ਼ੂਰ ਕਹਿੰਦੇ ਮੈਨੂੰ ਤੇ ਤੀਰ ਵੱਜਾ ਤੇ ਮੇਰਾ ਨਾਂ ਗੋਬਿੰਦ ਹੈ ਤੇ ਉਸ ਅਕਾਲ ਪੁਰਖ ਦਾ ਨਾਂ ਵੀ ਗੋਬਿੰਦ ਲਿਆ ਜਾਂਦਾ ਸੀ ਇਸ ਲਈ ਗੋਬਿੰਦ ਨੇ ਗੋਬਿੰਦ ਦੀ ਰੱਖਿਆ ਕਰਨ ਲਈ ਕਲੰਕ ਕੇਵਲੰਗ ਜਾਨ ਦਾਸ ਨੂੰ ਬਚਾਏ ਮੈਨੂੰ ਆਪਣਾ ਦਾਸ ਜਾਣ ਕੇ ਅਕਾਲ ਪੁਰਖ ਨੇ ਬਚਾ ਲਿਆ ਇਸ ਜੰਗ ਦੀ ਵਿਸ਼ੇਸ਼ਤਾ ਬੜੀ ਵੱਡੀ ਹੈ ਇਹਦੇ ਵਿੱਚ ਹੁਣ ਲੜਾਈ ਦੇ ਮੈਦਾਨ ਚ ਲੜਨ ਵਾਸਤੇ ਜਦੋਂ ਫੌਜਾਂ ਆਉਂਦੀਆਂ ਨੇ ਪਹਿਲਾਂ ਅਭਿਆਸ ਕਰਵਾਏ ਜਾਂਦੇ ਆ ਸ਼ਸਤਰਾਂ ਦਾ ਅਭਿਆਸ ਉਸ ਵੇਲੇ ਤੀਰ ਤਲਵਾਰ ਨੇਜਾ ਭਾਲਾ ਜਿੰਨੇ ਵੀ ਸ਼ਸਤਰ ਚੱਲਦੇ ਸੀ ਉਹਨਾਂ ਦਾ ਅਭਿਆਸ ਤੇ ਕਰਾਉਣਾ ਜ਼ਰੂਰੀ ਹੈ ਪਰ ਇਸ ਲੜਾਈ ਵਿੱਚ ਉਹ ਬੰਦੇ ਲੜੇ ਜਿਨ੍ਹਾਂ ਨੇ 1 ਦਿਨ ਵੀ ਤੀਰ ਅੰਦਾਜ਼ੀ ਦਾ ਜਾਂ ਜੰਗ ਦਾ ਅਭਿਆਸ ਨਹੀਂ ਕੀਤਾ ਉਹ ਬੰਦੇ ਲੜੇ ਕੱਲ ਬਿਨੇ ਕੀਤਾ ਸੀ ਨਾ ਕਿਰਪਾਲ ਕੋਪੀਅੰਗ ਕੁਤਕੋ ਸੰਭਾਰੀ ਹੱਠੀ ਖਾਨ ਹਜ਼ਾਰ ਕੇ ਸੀਸ ਝਾਰੀ ਸਤਿਗੁਰੂ ਕਲਗੀਧਰ ਮਹਾਰਾਜ ਕਹਿੰਦੇ ਇਹ ਵੀ ਬਚਿੱਤਰ ਨਾਟਕ ਦੇ ਹਜ਼ੂਰ ਆਪਣੀ ਸਵੈ ਜੀਵਨੀ ਵਿੱਚ ਲਿਖਦੇ ਮਹੰਤ ਕਿਰਪਾਲ ਦਾਸ ਉਹਨੇ ਅੱਜ ਤੱਕ ਲੜਾਈ ਦਾ ਅਭਿਆਸ ਹੀ ਨਹੀਂ ਸੀ ਕੀਤਾ ਪਰ ਉਹਨੇ ਪੂਰੇ ਜ਼ੋਰ ਨਾਲ ਹੱਠੀ ਖਾਨ ਹਜ਼ਾਰ ਕੇ ਸੀਸ ਝਾਰੀ ਜਦੋਂ ਮਾਰੀ ਡਾਂਗ ਉਹ ਕੁੱਤਕਾ ਮਾਰਿਆ ਉੱਠੀ ਛਿਛ ਇਛੰ ਕਠਾ ਮਿਝ ਜੋਰੰਗ। ਮਹੰਤ ਕਿਰਪਾਲ ਦਾਸ ਨੇ ਹਯਾਤ ਖਾਂ ਦਾ ਸਿਰ ਭੰਨ ਦਿੱਤਾ ਖੱਖੜੀਆਂ ਵਾਂਗ, ਉਹਦੀ ਮਿਝ ਜ਼ਮੀਨ ਉੱਤੇ ਖਿਲਰ ਗਈ। ਇਹ ਬਹਾਦਰੀ ਹੈ ਉਸ ਮਹੰਤ ਦੀ। ਹੁਣ ਮਹੰਤ ਨੇ ਕੋਈ ਲੜਾਈ ਦੀ ਅਭਿਆਸ ਤਾਂ ਨਹੀਂ ਸੀ ਕੀਤੇ। ਇੱਕ ਇਹ ਪਹਿਲਾ ਉਹ ਬੰਦਾ ਹੈ ਜਿਹਨੇ ਬਿਨਾਂ ਅਭਿਆਸ ਤੋਂ ਜੰਗ ਲੜੀ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੀ ਛੱਤਰ ਛਾਇਆ ਥੱਲੇ। ਦੂਜਾ ਮੱਝਾਂ ਚਾਰਨ ਵਾਲਾ ਲਾਲ ਚੰਦ ਮਾਈ, ਮਾਲ ਚਾਰਦਿਆਂ ਉਹਨੂੰ ਪਤਾ ਲੱਗਾ ਫੌਜ ਰਾਜਿਆਂ ਦੀ ਸਿੱਖਾਂ ਦੇ ਗੜ ਪੈ ਗਈ, ਲੜਾਈ ਸ਼ੁਰੂ ਹੋ ਗਈ। ਉਹ ਮਾਲ ਛੱਡ ਕੇ, ਸਤਿਗੁਰੂ ਕਲਗੀਧਰ ਮਹਾਰਾਜ ਜੀ ਦੀਆਂ ਮੱਝਾਂ ਚਾਰਦਾ ਸੀ, ਉਹ ਉੱਥੋਂ ਹੀ ਮਾਲ ਛੱਡ ਕੇ ਲੈ ਕੇ ਸ਼ਸਤਰ ਭੱਜ ਉੱਠਿਆ ਪੰਘਾਣੀ ਦੇ ਮੈਦਾਨ ਵੱਲੇ। ਉਹਨੂੰ ਭੱਜੇ ਜਾਂਦੇ ਨੂੰ ਪੰਘਾਣੀ ਪਿੰਡ ਵਿੱਚ ਬੈਠਾ ਹਲਵਾਈ ਹੱਟੀ ਉੱਤੇ, ਇਹਦਾ ਨਾਂ ਵੀ ਲਾਲਚੰਦ ਹੈ, ਇਹ ਲੱਡੂ ਵੱਟਦਾ ਸੀ। ਭੱਜੇ ਜਾਂਦੇ ਲਾਲਚੰਦ ਮੱਝਾਂ ਚਾਰਨ ਵਾਲੇ ਮਾਈ ਨੂੰ ਪੁੱਛਣ ਲੱਗਾ, ਉਹ ਲਾਲਚੰਦ ਉਹ ਕੀ ਗੱਲ ਹੈ, ਕਿੱਧਰ ਭੱਜਿਆ ਜਾਂਦਾ ਮੱਝਾਂ, ਇੱਧਰ ਤੇਰੀਆਂ ਛੱਡ ਕੇ ਤੁਰ ਪਿਆ ਕਲਗੀ ਵਾਲੇ ਪਾਤਸ਼ਾਹ ਦੀਆਂ ਮੱਝਾਂ ਚਾਰਦਾ। ਉਹ ਕਹਿੰਦਾ ਤੈਨੂੰ ਨੀ ਪਤਾ ਰਾਜਿਆਂ ਦੀ ਫੌਜ ਆ ਗਈ ਹੈ, ਉਹ ਸਿੱਖ ਲੜਾਈ ਦੇ ਮੈਦਾਨ ਚ ਪਹੁੰਚ ਗਏ ਨੇ, ਜੰਗ ਸ਼ੁਰੂ ਹੋ ਗਈ ਹੈ। ਲਾਲਚੰਦ ਲੱਡੂ ਵੱਟਣ ਵਾਲਾ ਕਹਿੰਦਾ ਲੜਾਈ ਸ਼ੁਰੂ ਹੋ ਗਈ ਹੈ, ਤੂੰ ਚੱਲਿਆ ਲੜਾਈ ਚ। ਲਾਲਚੰਦ ਨੇ ਇੰਨੀ ਕਹਿ ਕੇ ਛਾਲ ਮਾਰੀ ਤੇ ਅੱਗੇ ਭੱਜ ਗਿਆ, ਕਹਿੰਦਾ ਹਾਂ ਮੈਂ ਵੀ ਲੜਾਈ ਵਿੱਚ ਲੜਨ ਚੱਲਿਆ। ਲੱਡੂ ਵੱਟਣ ਵਾਲਾ ਲਾਲਚੰਦ ਹਲਵਾਈ ਸੁੱਟ ਕੇ ਉਸੇ ਵੇਲੇ ਲੱਡੂ, ਕਹਿੰਦਾ ਜੇ ਇਹ ਲੜਾਈ ਵਿੱਚ ਲੜੇਗਾ ਤੇ ਮੈਂ ਕਲਗੀਆਂ ਵਾਲੇ ਦੀ ਫੌਜ ਦਾ ਸਿਪਾਹੀ ਨਹੀਂ, ਮੈਂ ਘਾਟਿਆ। ਉਸੇ ਵੇਲੇ ਭੱਜ ਕੇ ਤੋਸ਼ੇ ਖਾਨੇ ਵਾਲੇ ਸਿੱਖ ਦੇ ਕੋਲ ਆ ਗਿਆ। ਉਹਨੂੰ ਕਹਿੰਦਾ ਮੈਨੂੰ ਵੀ ਇੱਕ ਸ਼ਸਤਰ ਦਿਓ। ਉਹ ਕਹਿੰਦਾ ਕਿਉਂ? ਤੋਸ਼ੇ ਖਾਨੇ ਵਾਲਾ ਕਹਿੰਦਾ ਕਿਉਂ? ਕਹਿੰਦਾ ਲੜਾਈ ਸ਼ੁਰੂ ਹੋ ਗਈ ਹੈ, ਤੈਨੂੰ ਨੀ ਪਤਾ ਸਿੱਖ ਰਾਜਿਆਂ ਨਾਲ ਲੜਦੇ ਆ ਤੇ ਮੈਂ ਵੀ ਲੜਨਾ। ਤੋਸ਼ੇ ਖਾਨੇ ਵਾਲੇ ਨੇ ਮਜ਼ਾਕ ਕੀਤਾ, ਕਹਿੰਦਾ ਲਾਲਚੰਦ ਹੱਟੀ ਤੇ ਬਹਿ ਕੇ ਲੱਡੂ ਵੱਟਣੇ ਸੌਖੇ ਹੈ, ਲੜਾਈ ਲੜਨੀ ਬੜੀ ਔਖੀ ਹੈ। ਕਹਿੰਦਾ ਨਹੀਂ, ਉਹ ਜੇ ਲਾਲਚੰਦ ਮੱਝਾਂ ਚਾਰਨ ਵਾਲਾ ਜਾ ਕੇ ਲੜ ਸਕਦਾ ਤੇ ਮੈਂ ਨਹੀਂ ਲੜ ਸਕਦਾ। ਉਹ ਤੋਸ਼ੇ ਖਾਨੇ ਵਾਲੇ ਨੇ ਵੇਖਿਆ ਤੋਸ਼ੇ ਵਿੱਚ ਫਰਕ ਫਿਰ ਕੇ ਸ਼ਸਤਰ ਤੇ ਸਾਰੇ ਵੰਡੇ ਗਏ, ਸਿੱਖ ਫੌਜ ਲੈ ਗਈ ਮੈਦਾਨ ਜੰਗ। ਇੱਕ ਸ੍ਰੀ ਸਾਹਿਬ ਬੜੀ ਪੁਰਾਣੀ ਸੀ, ਉਹਦਾ ਕਦੇ ਖਿਆਲ ਹੀ ਨਹੀਂ ਸੀ ਕੀਤਾ, ਉਹ ਪਈ ਹੈ। ਹੁਣ ਲੜਾਈ ਦੇ ਵਿੱਚ ਵਰਤਣ ਵਾਲੇ ਤੇਜ਼ ਧਾਰ ਸ਼ਸਤਰ ਲੈ ਗਏ ਸਿੱਖ, ਉਹ ਲਾਲਚੰਦ ਨੂੰ ਚੁੱਕ ਕੇ ਹਲਵਾਈ ਨੂੰ ਤੋਸ਼ੇ ਖਾਨੇ ਵਾਲੇ ਸਿੰਘ ਨੇ ਦੇ ਦਿੱਤੀ, ਸਿੱਖ ਨੇ ਸ੍ਰੀ ਸਾਹਿਬ ਫੜਾ ਦਿੱਤੀ। ਫੜ ਕੇ ਸ੍ਰੀ ਸਾਹਿਬ ਜਿਉਂ ਛਾਲਾ ਮਾਰਦਾ ਭੱਜਾ ਆ ਗਿਆ ਲੜਾਈ ਦੇ ਮੈਦਾਨ ਚ। ਹੁਣ ਜੰਗ ਸ਼ੁਰੂ ਹੈ ਤੇ ਲੱਗਾ ਤਲਵਾਰ ਆਪਣੇ ਮਿਆਨ ਵਿੱਚੋਂ ਕੱਢਣ, ਸ੍ਰੀ ਸਾਹਿਬ ਜ਼ੋਰ ਲਾਉਂਦਾ ਨਿਕਲਦੀ ਨਹੀਂ, ਇਹਦਾ ਕਦੇ ਖਿਆਲ ਹੀ ਨਹੀਂ ਸੀ ਕੀਤਾ, ਖਲੋ ਗਿਆ। ਇੱਕ ਸਿੱਖ ਨੇ ਵੇਖ ਕੇ ਆਖਿਆ, ਕਹਿੰਦਾ ਉਹ ਸ਼ਸਤਰ ਹੱਥ ਵਿੱਚ ਇਹ ਖਲੋਤਾ ਜੰਗ ਵਿੱਚ, ਉਹ ਵਾਰ ਕਰ। ਕਹਿੰਦਾ ਵਾਰ ਕੀ ਕਰਾਂ, ਇਹ ਮਿਆਨ ਵਿੱਚੋਂ ਨਹੀਂ ਨਿਕਲਦੀ, ਤੇ ਜਿੰਨਾ ਚਿਰ ਮਿਆਨ ਚੋਂ ਨਿਕਲੇਗੀ ਦੁਸ਼ਮਣ ਨੂੰ ਕਿਵੇਂ ਵੱਢਾਂਗਾ। ਉਹ ਸਿੱਖ ਨੇ ਆਖਿਆ ਤੈਨੂੰ ਇਹਦੇ ਉੱਤੇ ਭਰੋਸਾ, ਕਿਰਪਾਨ ਤੇ ਭਰੋਸਾ, ਕਲਗੀਆਂ ਵਾਲੇ ਤੇ ਭਰੋਸਾ ਨਹੀਂ, ਉਹ ਵੱਢਣਾ ਤੇ ਕਲਗੀਆਂ ਵਾਲੇ ਪਾਤਸ਼ਾਹ ਨੇ ਹੈ, ਤੂੰ ਸਣੇ ਮਿਆਨ ਹੀ ਵਾਰ ਕਰ। ਲਾਲਚੰਦ ਹਲਵਾਈ ਪੰਘਾਣੀ ਦੇ ਜੰਗ ਵਿੱਚ ਸਣੇ ਮਿਆਨ ਹੀ ਸ੍ਰੀ ਸਾਹਿਬ ਚਲਾਉਣ ਲੱਗ ਪਿਆ ਤੇ ਜਿਹਦੇ ਉੱਤੇ ਵਾਰ ਕਰਦਾ ਉਹਦਾ ਧੜ ਨਾਲ ਉਹ ਸਿਰ ਅਲੱਗ ਕਰ ਦਿੰਦਾ। ਇੰਨਾ ਬਲ, ਇੰਨੀ ਵੀਰਤਾ ਆ ਗਈ। ਲੜਾਈ ਸਿਖਰ ਤੇ ਪੁੱਜੀ ਹੋਈ ਸੀ, ਡੇਢ ਪਹਿਰ ਲੜਾਈ ਹੋਈ, ਬਹੁਤਾ ਚਿਰ ਨਹੀਂ ਹੋਈ, ਤੇ ਪਹਿਰ ਇੱਕ ਤਿੰਨ ਘੰਟੇ ਦਾ ਤੇ ਡੇਢ ਪਹਿਰ ਇਹਦਾ ਮਤਲਬ ਹੈ ਤਕਰੀਬਨ ਸਾਢੇ ਕੁ ਚਾਰ ਘੰਟੇ ਲੜਾਈ ਹੋਈ ਹੈ। ਸਡੋਰੇ ਪਿੰਡ ਵੱਲੋਂ ਯਾ ਅਲੀ ਅੱਲਾਹੁ ਅਕਬਰ ਯਾ ਅਲੀ ਦੀ ਆਵਾਜ਼ ਆ ਗਈ। ਭੀਮ ਚੰਦ ਨੇ ਆਪਣੇ ਬੰਦਿਆਂ ਨੂੰ ਪੁੱਛਿਆ, ਉਹਦੇ ਕੋਲ ਜਿਹੜੇ ਪਠਾਨ ਭੱਜ ਕੇ ਗਏ ਕਲਗੀਆਂ ਵਾਲੇ ਪਾਤਸ਼ਾਹ ਤੋਂ, ਹਯਾਤ ਖਾਂ ਤਾਂ ਮਰ ਗਿਆ, ਬਾਕੀ ਨਜ਼ਾਬ ਖਾਂ ਭੀਖਣ ਖਾਂ ਕੋਲ ਖੜੋਤੇ ਸੀ। ਕਹਿੰਦਾ ਉਹ ਕੌਣ ਜਰਨੈਲ ਆ ਗਿਆ? ਉਹ ਔਰੰਗਜ਼ੇਬ ਨੇ ਭੇਜਿਆ, ਉਹ ਸਾਡੀ ਮਦਦ ਉੱਤੇ ਹੈ, ਇਹ ਕਲਗੀਆਂ ਵਾਲੇ ਦਾ ਵਿਰੋਧੀ ਹੈ ਜਿਹੜਾ ਅੱਲਾਹੁ ਅਕਬਰ ਯਾ ਅਲੀ ਦੇ ਨਾਰੇ ਲਾ ਰਿਹਾ ਹੈ। ਉਹਨੇ ਬੜੇ ਗੌਰ ਨਾਲ ਦੂਰੋਂ ਵੇਖ ਕੇ ਆਖਿਆ, ਗਜ਼ਬ ਹੋ ਗਿਆ। ਕਹਿੰਦਾ ਗਜ਼ਬ ਕੀ ਹੋਇਆ? ਕਹਿੰਦੇ ਬਦਰੂਦੀਨ ਪੀਰ ਆ ਗਿਆ, ਇਹ ਤਾਂ ਪੀਰ ਬੁੱਧੂ ਸ਼ਾਹ ਆ ਗਿਆ ਫੌਜ ਲੈ ਕੇ, ਉਹਦਾ 700 ਮਰੀਦ, ਇੱਕ ਦੋ ਜੀ ਉਹਦੇ, ਚਾਰ ਪੁੱਤਰ, ਇੱਕ ਚਾਚਾ ਆਲਮ ਸ਼ਾਹ, ਇਹ ਬੜੇ ਵੱਡੇ ਲੜਾਕੇ ਸਨ। ਹੁਣ ਪੀਰ ਬੁੱਧੂ ਸ਼ਾਹ ਖੁਦ ਆਪ ਤੇ ਲੜਾਕਾ ਨਹੀਂ ਸੀ, ਜਿਹੜੇ ਸਿਪਾਹੀ ਉਹਦੇ ਲੜਾਕੇ ਸਨ, ਪਰ ਹੈ ਪੀਰਾਂ ਦਾ ਟੋਲਾ ਸਾਰਾ, ਇਹ ਵੀ ਫਕੀਰ ਨੇ। ਵਿਸ਼ੇਸ਼ਤਾ ਵਾਲੀ ਗੱਲ ਚਾਰ ਮਿਸਾਲਾਂ ਨੇ ਇਸ ਲੜਾਈ ਦੇ ਮੈਦਾਨ ਚ ਲੜੀਆਂ ਜਾਣ ਵਾਲੀਆਂ। ਇੱਕ ਤੇ ਮਹੰਤ ਉਦਾਸੀ ਲੜਿਆ, ਦੂਜਾ ਲੜਿਆ ਲਾਲ ਚੰਦ ਮੱਝਾਂ ਚਾਰਨ ਵਾਲਾ, ਤੀਜਾ ਲੜਿਆ ਲਾਲ ਚੰਦ ਲੱਡੂ ਵੱਟਣ ਵਾਲਾ। ਨਾ ਜੰਗ ਦਾ ਅਭਿਆਸ ਕੀਤਾ, ਨਾ ਇੱਕ ਦਿਨ ਫੌਜੀ ਟ੍ਰੇਨਿੰਗ ਲਈ, ਪਰ ਲੜਾਈ ਦੇ ਮੈਦਾਨ ਚ ਆਣ ਕੇ ਬਹਾਦਰੀ ਦੇ ਖਿਤਾਬ ਪ੍ਰਾਪਤ ਕੀਤੇ। ਤੇ ਚੌਥਾ ਲੜਿਆ ਪੀਰ ਬੁੱਧੂ ਸ਼ਾਹ। ਜਦੋਂ ਬੁੱਧੂ ਸ਼ਾਹ ਆ ਗਿਆ ਨਾ, ਨਜ਼ਾਬ ਖਾਨ ਨੇ ਰਾਜਾ ਭੀਮ ਚੰਦ ਨੂੰ ਆਖਿਆ, ਗਜ਼ਬ ਹੋ ਗਿਆ। ਕਹਿੰਦੇ ਕਿਉਂ? ਕਹਿੰਦੇ ਬੁੱਧੂ ਸ਼ਾਹ ਮੈਦਾਨ ਜੰਗ ਵਿੱਚ ਆ ਗਿਆ, ਜੇ ਬੁੱਧੂ ਸ਼ਾਹ ਆ ਗਿਆ ਤੇ ਅਸੀਂ ਅੱਗੇ ਨਹੀਂ ਵਧਾਂਗੇ, ਅਸੀਂ ਬੁੱਧੂ ਸ਼ਾਹ ਦੇ ਸਾਹਮਣੇ ਜਾ ਕੇ ਲੜਾਈ ਨਹੀਂ ਲੜ ਸਕਦੇ, ਹੁਣ ਤੁਹਾਡੀ ਹਾਰ ਹੋਵੇਗੀ ਤੇ ਕਲਗੀਆਂ ਵਾਲੇ ਦੀ ਜਿੱਤ ਹੋਵੇਗੀ। ਪੀਰ ਬੁੱਧੂ ਸ਼ਾਹ ਆ ਗਏ ਨੇ, ਚਾਰ ਐਸੇ ਮਹਾਨ ਪੁਰਖ ਲੜਾਈ ਦੇ ਮੈਦਾਨ ਚ। ਇਹ ਲੜਾਈ ਦੀ ਵਿਸ਼ੇਸ਼ਤਾ ਹੀ ਐਸੀ ਸੀ। ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਦੇਗਾ ਛਕਣ ਵਾਲੇ ਲੜਾਏ, ਮੱਝਾਂ ਚਾਰਨ ਵਾਲੇ ਲੜਾਏ, ਲੱਡੂ ਵੱਟਣ ਵਾਲੇ ਲੜਾ ਦਿੱਤੇ, ਔਰ ਬੰਦਗੀ ਕਰਨ ਵਾਲੇ ਸੈਯਦ ਘਰਾਣਾ ਹਜ਼ਰਤ ਮੁਹੰਮਦ ਸਾਹਿਬ ਦੀ ਪੁੱਤਰੀ ਹੋਈ ਹੈ ਬੀਬੀ ਫਾਤਮਾ। ਬੀਬੀ ਫਾਤਮਾ ਦੇ ਦੋ ਪੁੱਤਰ ਸਨ, ਇਹ ਇਹਨਾਂ ਪੁੱਤਰਾਂ ਦੀ ਔਲਾਦ ਹੈ। ਹਜ਼ਰਤ ਮੁਹੰਮਦ ਸਾਹਿਬ ਦੇ ਦੋਹਤਿਆਂ ਦੀ ਔਲਾਦ ਹੈ, ਇਹ ਸੈਯਦ ਘਰਾਣਾ ਹੈ। ਜਿਵੇਂ ਬ੍ਰਾਹਮਣਾਂ ਦਾ ਹਿੰਦੂ ਧਰਮ ਵਿੱਚ ਬ੍ਰਾਹਮਣਾਂ ਦਾ ਉੱਚਾ ਦਰਜਾ ਹੈ, ਇਸ ਤਰ੍ਹਾਂ ਇਸਲਾਮ ਵਿੱਚ ਸੈਯਦਾਂ ਦਾ ਉੱਚਾ ਦਰਜਾ ਹੈ, ਬੜੇ ਮੰਨੇ ਹੋਏ ਨੇ। ਤੇ ਸੈਯਦ ਸਤਿਗੁਰੂ ਕਲਗੀਧਰ ਮਹਾਰਾਜ ਔਰ ਗੁਰੂ ਘਰ ਦੇ ਬੜੇ ਸ਼ਰਧਾਲੂ ਹੋਏ। ਸੈਯਦ ਹਜ਼ਰਤ ਸਾਈ ਮੀਆਂ ਮੀਰ, ਜਿਨ੍ਹਾਂ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਰੱਖਿਆ। ਸੈਯਦ ਭੀਖਣ ਸ਼ਾਹ ਸਤਿਗੁਰੂ ਕਲਗੀਧਰ ਮਹਾਰਾਜ ਦੇ ਦਰਸ਼ਨ ਕਰਨ ਲਈ ਪਟਨਾ ਸਾਹਿਬ ਪਹੁੰਚਾ। ਸੈਯਦ ਪੀਰ ਬੁੱਧੂ ਸ਼ਾਹ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਨਾਲ ਹਮਸਾਇਆ ਦੋਸਤ ਬਣ ਕੇ ਦੋਸਤੀ ਦਾ ਫਰਜ਼ ਨਿਭਾਉਣ ਵਾਸਤੇ ਪੰਘਾਣੀ ਦੇ ਮੈਦਾਨੇ ਜੰਗ ਵਿੱਚ ਆ ਗਿਆ। ਉਹ ਫਕੀਰ ਆਏ, ਸਾਧ ਆਏ, ਹਲਵਾਈ ਆਏ, ਮੱਝਾਂ ਚਾਰਨ ਵਾਲੇ ਲੜਨ ਵਾਸਤੇ ਆਏ। ਸਤਿਗੁਰੂ ਕਲਗੀਧਰ ਮਹਾਰਾਜ ਉੱਤੇ ਤਿੰਨ ਵਾਰ ਰਾਜਾ ਭੀਮ ਚੰਦ ਰਾਜਾ ਹਰੀਚੰਦ ਹੰਡੂਰੀਏ ਨੇ ਕੀਤੇ। ਹਜ਼ੂਰ ਕਹਿੰਦੇ ਨੇ ਤੀਤੀਆ ਬਾਣ ਮਾਰਿਓ, ਤੀਜਾ ਬਾਣ ਹਰੀਚੰਦ ਹੰਡੂਰੀਏ ਨੇ ਮੇਰੀ ਛਾਤੀ ਦਾ ਨਿਸ਼ਾਨਾ ਲੈ ਕੇ ਮਾਰਿਆ। ਤੀਤੀਆ ਬਾਣ ਮਾਰਿਓ ਸੋ ਪੇਟੀ ਮਜ਼ਾਰੰਗ, ਵਿਦਿਅੰਗ ਚਿਲਕਤੰਗ ਦੁਆਲ ਪਾਰੰਗ ਪਧਾਰੰਗ, ਚੁਭੀ ਚਿੰਜ ਚਰਮੰਗ ਕਛੂ ਕਾਹੇ ਨਾ ਆਯੰਗ, ਕਲੰਗ ਕੇਵਲੰਗ ਜਾਨ ਦਾਸੰਗ ਬਚਾਇੰਗ। ਹਜ਼ੂਰ ਕਹਿੰਦੇ ਉਸ ਅਕਾਲ ਪੁਰਖ ਨੇ ਜਾਨ ਬਚਾ ਲਈ, ਜਦੋਂ ਤੀਰ ਪੁੱਟਿਆ ਉਹਦੀ ਨੋਕ ਉੱਤੇ ਸੱਚੇ ਪਾਤਸ਼ਾਹ ਜੀ ਦਾ ਆਪਣਾ ਹੀ ਖੂਨ ਲੱਗਾ ਹੋਇਆ ਤੀਰ ਦੀ ਨੋਕ ਤੇ। ਚੁਭੀ ਚਿੰਚ ਚਰਮੰਗ ਕਛੂ ਕਾਹੇ ਨਾ ਆਯੰਗ, ਬਹੁਤਾ ਜ਼ਖਮ ਤੇ ਨਹੀਂ ਹੋਇਆ ਪਰ ਮੇਰਾ ਖੂਨ ਉਸ ਤੀਰ ਦੀ ਨੋਕ ਨੂੰ ਜ਼ਰੂਰ ਲੱਗਾ, ਸੁੱਟਿਆ। ਹਜ਼ੂਰ ਸੱਚੇ ਪਾਤਸ਼ਾਹ ਜੀ ਦੀ 16 ਤਾੜ ਦੀ ਕਮਾਨ, 16 ਤਾੜ ਵਾਂਸ ਦੀ ਇੱਕ ਫੱਟੀ ਨੂੰ ਬਹੁਤ ਪਤਲਾ ਕਰਕੇ 16 ਫੱਟੀਆਂ ਬੰਨ ਕੇ ਉਹਨਾਂ ਦੇ ਦੋਹਾਂ ਸਿਰਿਆਂ ਉੱਤੇ ਤੰਦੀ ਬੰਨ ਕੇ ਤੇ ਇਸ ਕਮਾਨ ਨੂੰ ਕਲਗੀਆਂ ਵਾਲੇ ਪਾਤਸ਼ਾਹ ਦੇ ਦਸਤੇ ਮੁਬਾਰਕ ਤੋਂ ਚੱਲਣ ਵਾਸਤੇ ਤੀਰ ਕਮਾਨ ਦੀ ਬੰਦਿਸ਼ ਬਣਾਈ ਗਈ। ਇੱਕ ਵਾਰ ਅਨੰਦਪੁਰ ਸਾਹਿਬ ਸਿੱਖਾਂ ਨੇ ਇਹ ਅੰਦਾਜ਼ਾ ਲਾਉਣ ਲਈ ਕਿ ਸਾਹਿਬਾਂ ਦੇ ਡੌਲਿਆਂ 'ਚ ਤਾਕਤ ਕਿੰਨੀ ਹੈ, ਕਮਾਨ ਛੱਤ ਨਾਲ ਬੰਨ ਦਿੱਤੀ ਤੇ ਤੰਦੀ ਨਾਲ ਵਜਨ ਬੰਨਣਾ ਸ਼ੁਰੂ ਕਰ ਦਿੱਤਾ। ਜਿੱਥੋਂ ਤੱਕ ਸਤਿਗੁਰੂ ਕਲਗੀਧਰ ਮਹਾਰਾਜ ਤੀਰ ਚਾੜ ਕੇ ਚਿੱਲੇ ਤੇ ਕੰਨਾਂ ਤੱਕ ਤੰਦੀ ਖਿੱਚ ਕੇ ਤੀਰ ਚਲਾਉਂਦੇ ਸਨ, ਉੱਥੋਂ ਤੱਕ ਭਾਰ ਵਧਾ ਗਿਆ ਤੇ ਜਦੋਂ ਖੋਲ੍ਹ ਕੇ ਤੋਲਿਆ 7 ਮਣ ਪੱਕਾ ਵਜਨ ਸੀ, ਪੂਰਾ 7 ਮਣ, ਨਾ ਕੱਚਿਆਂ ਦਾ ਉਦੋਂ ਹਿਸਾਬ ਲਾਇਆ ਗਿਆ, ਪੂਰਾ 7 ਮਣ ਪੱਕਾ। ਇੰਨੀ ਤਾਕਤ ਸਤਿਗੁਰੂ ਕਲਗੀਧਰ ਮਹਾਰਾਜ ਜੀ ਦੇ ਡੌਲਿਆਂ ਵਿੱਚ 7 ਮੀਲ ਸਤਿਗੁਰਾਂ ਦੇ ਦਸਤੇ ਮੁਬਾਰਕ ਤੋਂ ਚੱਲਿਆ ਹੋਇਆ ਤੀਰ ਜਾਂਦਾ ਸੀ, ਨਹੀਂ ਤਾਂ ਦਿੱਲੀ ਦਾ ਰਿੰਗ ਰੋਡ ਗੁਰਦੁਆਰਾ ਲਾਲ ਕਿਲ੍ਹਾ ਇਹ ਸਫ਼ਰ 7 ਮੀਲ ਹੈ। ਅੱਗੇ ਮੈਂ ਬਿਨੈ ਕਰ ਚੁੱਕਾ ਹੈ, ਇੱਥੋਂ ਸਤਿਗੁਰਾਂ ਨੇ 2 ਤੀਰ ਚਲਾਏ ਸੀ। ਖੈਰ ਸਤਿਗੁਰਾਂ ਨੇ ਕੱਢਿਆ ਭੱਥੇ ਵਿੱਚੋਂ ਸਵਰਨ ਮੁਖੀ ਤੀਰ, ਤਿਰਸ਼ੀ ਨਜ਼ਰ ਨਾਲ ਸੱਜੇ ਦਸਤੇ ਮੁਬਾਰਕ ਨਾਲ ਸਰ ਕਰਦਾ ਤੀਰ ਕੱਢ ਕੇ 16 ਤਾੜ ਦੀ ਕਮਾਨ ਦੇ ਚਿੱਲੇ ਉੱਤੇ ਚਾੜ ਕੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ, ਹਜ਼ੂਰ ਕਹਿੰਦੇ ਨੇ, ਜਬ ਹੀ ਬਾਣ ਲੱਗਿਓ ਕਭੀ ਰੋਸ ਜਾਗਿਓ, ਜਦੋਂ ਮੈਨੂੰ ਬਾਣ ਲੱਗਾ ਉਦੋਂ ਰੋਸ ਗੁੱਸਾ ਆਇਆ ਤੇ ਉਸ ਵੀਰਤਾ ਵਿੱਚ ਗੁੱਸੇ ਵਿੱਚ ਆਣ ਕੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਹਰੀਚੰਦ ਹੰਡੂਰੀਏ ਨੂੰ ਆਵਾਜ਼ ਦੇ ਕੇ ਆਖਿਆ, ਉਹ ਹਰੀਚੰਦ 3 ਤੀਰ ਚਲਾਏ ਹੈ, ਤੇਰੇ 3 ਤੀਰਾਂ ਦੇ ਵਾਰ ਦੇ ਨਾਲ ਹੀ ਮੈਂ ਤੇਰੇ ਸਾਹਮਣੇ ਹੈ, ਸਾਵਧਾਨ, ਜਰਾ ਵੇਖ ਮੇਰਾ 1 ਤੀਰ ਆ ਰਿਹਾ ਹੀ। ਇੰਨੀ ਕਹਿ ਕੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਕੰਨਾਂ ਤੱਕ ਤੰਦੀ ਖਿੱਚ ਕੇ ਰਾਜਾ ਹਰੀਚੰਦ ਹੰਡੂਰੀਏ ਵੱਲੇ ਜਿਸ ਕਦਰ ਤੀਰ ਛੱਡਿਆ ਉਸ ਤੀਰ ਨੇ ਕੀ ਕਮਾਲ ਵਿਖਾਇਆ, ਸੁਣੀਏ ਸਵੇਰੇ ਦਾ ਨਕਸ਼ਾ, ਵਲਟੋਏ ਦਾ ਢਾਡੀ ਜਥਾ। ਹੇ ਕਿਉਂ ਕਹਿ ਰਿਹਾ
ਕੇ ਸਤਿਗੁਰਾਂ ਜਦ ਤੀਰ ਚੜਾਇਆ, ਰੋਜਿਆਂ ਕੇ ਸਤਿਗੁਰਾਂ ਜਦ ਤੀਰ ਚੜਾਇਆ,
ਰੋਜਿਆਂ ਕੇ ਸਤਿਗੁਰਾਂ ਜਦ ਤੀਰ ਚੜਾਇਆ, ਰੋਜਿਆਂ ਕੇ ਸਤਿਗੁਰਾਂ ਜਦ ਤੀਰ ਚੜਾਇਆ।
ਸੁਰਮੁਖੀ ਕੰਡ ਪੱਛੇ ਹੋ ਕਸ ਡੋ ਚੜਾਇਆ, ਸੁਰਨਮੁਖੀ ਕੰਡ ਪੱਛਿਓ ਕਸ ਡੋ ਚੜਾਇਆ, ਸੁਰਨਮੁਖੀ ਕੰਡ ਪੱਛਿਓ ਕਸ ਡੋ ਚੜਾਇਆ,
ਸੁਰਨਮੁਖੀ ਕੰਡ ਪੱਛਿਓ ਕਸ ਡੋ ਚੜਾਇਆ, ਸੁਰਨਮੁਖੀ ਕੰਡ ਪੱਛਿਓ ਕਸ ਡੋ ਚੜਾਇਆ।
ਕੇ ਛੱਡਿਆ ਭੈਣ ਪਰ ਉਡਾਇਆ, ਰੋਜਿਆ ਕੇ ਛੱਡਿਆ ਭੈਣ ਪਰ ਉਡਾਇਆ,
ਰੋਜਿਆ ਕੇ ਛੱਡਿਆ ਭੈਣ ਪਰ ਉਡਾਇਆ, ਹੋ ਰੋਜਿਆ ਕੇ ਛੱਡਿਆ ਭੈਣ ਪਰ ਉਡਾਇਆ, ਰੋਜਿਆ ਕੇ ਛੱਡਿਆ ਭੈਣ ਪਰ ਉਡਾਇਆ।
ਖੂਨ ਤੇ ਆਇਆ, ਜਾਂਦਾ ਬਲਦਾ ਲਾਜ ਜਿਉਂ ਉਹ ਖੂਨ ਤੇ ਆਇਆ,
ਜਾਂਦਾ ਬਲਦਾ ਲਾਜ ਜਿਉਂ ਉਹ ਖੂਨ ਤੇ ਆਇਆ, ਜਾਂਦਾ ਬਲਦਾ ਲਾਜ ਜਿਉਂ ਉਹ ਖੂਨ ਤੇ ਆਇਆ।
ਸੁਨੇਹਾ ਮੌਤ ਦਾ ਰਾਜੇ ਤੱਕ ਆਇਆ,
ਸੁਨੇਹਾ ਮੌਤ ਦਾ ਰਾਜੇ ਤੱਕ ਆਇਆ, ਲੈ ਸੁਨੇਹਾ ਮੌਤ ਦਾ ਰਾਜੇ ਤੱਕ ਆਇਆ।
Woo! ਓ ਮਿਲਿਆ ਸ਼ਾਦੀ ਲੱਗ ਕੇ ਸਭ ਵੈਰ ਮਿਟਾਇਆ, ਮਿਲਿਆ ਸ਼ਾਦੀ ਲੱਗ ਕੇ ਸਭ ਵੈਰ ਮਿਟਾਇਆ,
ਮਿਲਿਆ ਸ਼ਾਦੀ ਲੱਗ ਕੇ ਸਭ ਵੈਰ ਮਿਟਾਇਆ, ਮਿਲਿਆ ਛਾਤੀ ਲੱਗ ਕੇ ਸਭ ਵੈਰ ਮਿਟਾਇਆ, ਮਿਲਿਆ ਛਾਤੀ ਲੱਗ ਕੇ ਸਭ ਵੈਰ ਮਿਟਾਇਆ,
ਸਭ ਖੇਲ ਮੁਕਾਇਆ, ਮੋਇਆ ਰਾਜਾ ਹਰੀ ਚੰਦ ਸਭ ਖੇਲ ਮੁਕਾਇਆ,
ਮੋਇਆ ਰਾਜਾ ਹਰੀ ਚੰਦ ਸਭ ਖੇਲ ਮੁਕਾਇਆ, ਮੋਇਆ ਰਾਜਾ ਹਰੀ ਚੰਦ ਸਭ ਖੇਲ ਮੁਕਾਇਆ,
ਸੀਤਲ ਲੜ ਕੇ ਲੜਕੇ, ਸੀਤਲ ਲੜ ਕੇ ਗੁਰਾਂ ਨਾਲ ਕਿਸ ਨਫਾ ਉਠਾਇਆ, ਸੀਤਲ ਲੜ ਕੇ ਗੁਰਾਂ ਨਾਲ ਕਿਸ ਨਫਾ ਉਠਾਇਆ,
ਸੀਤਲ ਲੜ ਕੇ ਗੁਰਾਂ ਨਾਲ ਕਿਸ ਨਫਾ ਉਠਾਇਆ, ਸੀਤਲ ਲੜ ਕੇ ਗੁਰਾਂ ਨਾਲ ਕਿਸ ਨਫਾ ਉਠਾਇਆ, ਸੀਤਲ ਲੜ ਕੇ ਗੁਰਾਂ ਨਾਲ ਕਿਸ ਨਫਾ ਉਠਾਇਆ,
ਬਖਸ਼ ਫਤਿਹ ਅਕਾਲ ਨੇ, ਬਖਸ਼ ਫਤਿਹ ਅਕਾਲ ਨੇ ਗੁਰ ਸ਼ੁਕਰ ਮਨਾਇਆ, ਬਖਸ਼ ਫਤਿਹ ਅਕਾਲ ਨੇ ਗੁਰ ਸ਼ੁਕਰ ਮਨਾਇਆ,
ਬਖਸ਼ ਫਤਿਹ ਅਕਾਲ ਨੇ ਗੁਰ ਸ਼ੁਕਰ ਮਨਾਇਆ, ਬਖਸ਼ੀ ਫਤਿਹ ਅਕਾਲ ਨੇ ਗੌਰ ਸ਼ੁਕਰ ਮਨਾਇਆ, ਬਖਸ਼ੀ ਫਤਿਹ ਅਕਾਲ ਨੇ ਗੌਰ ਸ਼ੁਕਰ ਮਨਾਇਆ,
ਇਹ ਜੰਗ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਰਾਜਾ ਹਰੀ ਚੰਦ ਹੰਡੂਰੀਏ ਨੂੰ ਆਪਣੇ ਤੀਰ ਦਾ ਨਿਸ਼ਾਨਾ ਬਣਾਇਆ, ਉਹਦੇ ਵੱਲੋਂ ਆਏ ਤਿੰਨ ਤੀਰਾਂ ਦਾ ਇੱਕੇ ਤੀਰ ਵਿੱਚ ਜਵਾਬ ਦਿੱਤਾ, ਰਾਜਾ ਹਰੀ ਚੰਦ ਮਾਰਿਆ ਗਿਆ, ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਜਿੱਤ ਪ੍ਰਾਪਤ ਕੀਤੀ, ਭੀਮ ਚੰਦ ਫੌਜ ਲੈ ਕੇ ਨੱਸ ਗਿਆ। ਇਹ ਡੇਢ ਪਹਿਰ ਲੜਾਈ ਚੱਲੀ, ਇੱਕੇ ਦਿਨ ਦੀ ਲੜਾਈ, ਪਰ ਅੱਜ ਦਾ ਦਿਨ, ਅੱਜ ਤੋਂ 326 ਸਾਲ ਪਹਿਲੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਜਿਹੜੀ ਰਾਜਿਆਂ ਦੀ ਫੌਜ ਮਾਰੀ ਗਈ, ਉਹਨਾਂ ਦੀਆਂ ਲਾਸ਼ਾਂ ਜਮੁਨਾ ਨਦੀ ਵਿੱਚ ਪ੍ਰਵਾਹ ਦਿੱਤੀਆਂ, ਕਿਉਂਕਿ ਜੇ ਲਾਸ਼ਾਂ ਜ਼ਮੀਨ ਉੱਤੇ ਪਈਆਂ ਰਹਿੰਦੀਆਂ ਬਦਬੂ ਫੈਲਦੀ, ਬਿਮਾਰੀ ਫੈਲਣ ਦਾ ਖਤਰਾ ਸੀ। ਸਿੱਖ ਸ਼ਹੀਦਾਂ ਦਾ ਸੰਸਕਾਰ ਕੀਤਾ, ਪੀਰ ਬੁੱਧੂ ਸ਼ਾਹ ਦੇ ਪੁੱਤਰਾਂ ਨੂੰ ਸਪੁਰਦੇ ਖਾਕ ਕੀਤਾ, ਉਹਦੇ ਚਾਚਾ ਸ਼ਾਹ ਆਲਮ ਸ਼ਾਹ ਨੂੰ ਉਹਨੂੰ ਵੀ ਸਪੁਰਦੇ ਖਾਕ ਕੀਤਾ, ਤੇ ਸਿੱਖ ਯੋਧਿਆਂ ਨੂੰ ਆਪਣੇ ਸਤਿਕਾਰਯੋਗ ਵੱਡੇ ਵੀਰ ਜੀ ਸ਼ਾਹ ਸੰਗਰਾਮ ਦਾ ਉਸਨੂੰ ਖਿਤਾਬ ਦੇ ਕੇ, ਸੰਗੋ ਸ਼ਾਹ ਨੂੰ ਨਾਲ ਉਹਦੇ ਛੋਟੇ ਭਾਈ ਸ਼ਹੀਦ ਹੋਏ ਉਹਨਾਂ ਨੂੰ ਸਨਮਾਨ ਦੇ ਕੇ ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਪਾਉਂਟਾ ਸਾਹਿਬ ਵਾਪਸ ਆਏ, ਤੇ ਸਤਿਗੁਰੂ ਸੱਚੇ ਪਾਤਸ਼ਾਹ ਪੀਰ ਬੁੱਧੂ ਸ਼ਾਹ ਨੂੰ ਆਪਣੇ ਕੋਲ ਬੁਲਾਇਆ ਤੇ ਕਹਿਣ ਲੱਗੇ, ਪੀਰ ਜੀ ਤੁਹਾਨੂੰ ਕੀ ਦਈਏ, ਇਨਾਮ ਵਿੱਚ ਕੀ ਦਈਏ, ਇੱਕ ਘੋੜਾ, ਸ਼ਾਹੀ ਪੁਸ਼ਾਕ, ਖੰਡਾ, ਹੋਰ ਬਹੁਤ ਸਾਰੀਆਂ ਚੀਜ਼ਾਂ ਨਾਲ ਸਨਮਾਨ ਕੀਤਾ। ਪੀਰ ਬੁੱਧੂ ਸ਼ਾਹ ਕਹਿੰਦਾ, ਮਹਾਰਾਜ ਮੈਨੂੰ ਇਹਨਾਂ ਚੀਜ਼ਾਂ ਦੀ ਕੋਈ ਲੋੜ ਨਹੀਂ, ਇਹ ਤਾਂ ਤੁਹਾਡੇ ਵੱਲੋਂ ਮਿਲਿਆ ਤੋਹਫਾ ਹੈ ਨਾ, ਮੈਂ ਪ੍ਰਵਾਨ ਕਰਦਾ ਹਾਂ ਹਜ਼ੂਰ ਕੇਸਾਂ ਨੂੰ ਕੰਘਾ ਕਰ ਰਹੇ ਸਨ, ਕੇਸ ਹਰੇ ਕਰ ਰਹੇ ਸਨ ਤੇ ਕੰਘੇ ਦੇ ਵਿੱਚ ਥੋੜੇ ਜਿਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਆਪਣੇ ਕੇਸ ਸਨ। ਪੀਰ ਬੁੱਧੂ ਸ਼ਾਹ ਨੇ ਆਖਿਆ ਜਿੱਤ ਉੱਠੇ ਹੋ ਇਹ ਹੈ ਪਰਵਦਗਾਰ, ਇਹ ਮੇਰੇ ਖੁਦਾਵੰਦ, ਆ ਸਣੇ ਕੇਸਾਂ ਮੈਨੂੰ ਕੰਘਾ ਹੀ ਦੇ ਦਿਓ, ਇਹ ਅਸਲ ਮੈਂ ਤੋਹਫਾ ਤੁਹਾਡੇ ਵੱਲੋਂ ਸਮਝਾਂਗਾ। ਉਹ ਕੇਸਾਂ ਵਾਲਾ, ਸਣੇ ਕੇਸਾਂ ਵਾਲਾ ਕੰਘਾ ਅੱਜ ਵੀ ਪੰਜਾਬ ਵਿੱਚ ਪਿਆ। ਜਦੋਂ ਪਾਕਿਸਤਾਨ ਬਣਿਆ ਪੋਲੀਟੀਸ਼ੀਅਨ ਵੇਲੇ ਸਢੌਰੇ ਤੋਂ ਪੀਰ ਬੁੱਧੂ ਸ਼ਾਹ ਦੀ ਔਲਾਦ ਦਾ ਕਾਫਲਾ ਚੱਲਿਆ, ਜਦੋਂ ਕਪੂਰਥਲੇ ਆਇਆ ਮੰਚਲੇ ਲੁਟੇਰਿਆਂ ਨੇ ਇਸ ਕਾਫਲੇ ਨੂੰ ਲੁੱਟਣ ਵਾਸਤੇ ਮਨਸੂਬਾ ਤਿਆਰ ਕਰ ਲਿਆ। ਕਪੂਰਥਲੇ ਦੇ ਰਾਜਾ ਜਗਤਜੀਤ ਸਿੰਘ ਨੂੰ ਪਤਾ ਲੱਗਾ ਕਿ ਪੀਰ ਬੁੱਧੂ ਸ਼ਾਹ ਦਾ ਪਰਿਵਾਰ ਜਾ ਰਿਹਾ ਹੈ ਅਤੇ ਕਪੂਰਥਲਾ ਸ਼ਹਿਰੋਂ ਬਾਹਰ ਬੈਠਾ ਹੈ। ਉਹਨੇ ਉਸੇ ਵੇਲੇ ਹੀ ਪਰਿਵਾਰ ਦੇ ਬੰਦੇ ਸੱਦ ਕੇ ਪੁੱਛਿਆ ਅਤੇ ਕਹਿੰਦੇ ਪੀਰ ਬੁੱਧੂ ਸ਼ਾਹ ਦੀਆਂ ਵਸਤਾਂ ਤੁਹਾਡੇ ਕੋਲ ਨੇ? ਕਹਿੰਦੇ ਜੀ ਹਾਂ। ਕਲਗੀਧਰ ਮਹਾਰਾਜ ਜੀ ਦਾ ਸਣੇ ਕੇਸਾਂ ਕੰਘਾ ਵੀ ਸਾਡੇ ਕੋਲ ਹੈ ਅਤੇ ਉਹ ਰਾਜਾ ਨੇ ਇਹ ਗੱਲ ਕਹੀ ਕਿ ਇਹ ਕੰਘਾ ਮੈਨੂੰ ਦੇ ਦਿਓ, ਮੈਂ ਤੁਹਾਡੀ ਸੁਰੱਖਿਆ ਐਸੀ ਮਜ਼ਬੂਤ ਕਰਾਂਗਾ, ਇੱਕ ਵੀ ਬੰਦਾ ਤੁਹਾਡਾ ਨਹੀਂ ਮਾਰਿਆ ਜਾਏਗਾ ਅਤੇ ਨਾ ਹੀ ਤੁਹਾਡੇ ਪਰਿਵਾਰ ਨੂੰ ਕੋਈ ਲੁੱਟੇਗਾ, ਤੁਹਾਨੂੰ ਪਾਕਿਸਤਾਨ ਛੱਡ ਕੇ ਆਵਾਂਗਾ। ਇਸ ਬਦਲੇ ਉਸ ਕਾਫਲੇ ਦੀ ਕਪੂਰਥਲਾ ਰਾਜਾ ਨੇ ਸੁਰੱਖਿਆ ਮਜ਼ਬੂਤ ਕਰਕੇ ਉਹਨਾਂ ਨੂੰ ਲਾਹੌਰ ਤੱਕ ਛੱਡ ਕੇ ਆਈ ਰਾਜੇ ਦੀ ਫੌਜ, ਔਰ ਉਹ ਕੰਘਾ ਸਣੇ ਕੇਸਾਂ ਆਪਣੇ ਕੋਲ ਰੱਖ ਲਿਆ। ਅੱਜ ਵੀ ਕਪੂਰਥਲਾ ਦੇ ਸ਼ਾਹੀ ਮਿਊਜ਼ੀਅਮ ਵਿੱਚ ਪਿਆ ਹੋਇਆ, ਦਰਸ਼ਨ ਕਰ ਸਕਦੇ ਹੋ। ਸਤਿਗੁਰੂ ਕਲਗੀਧਰ ਮਹਾਰਾਜ ਜੀ ਨੇ ਇਸ ਜੰਗ ਨੂੰ ਜਿੱਤਿਆ ਅਤੇ ਵਧਾਈਆਂ ਦਿੱਤੀਆਂ ਸਿੱਖਾਂ ਨੇ, ਸੱਚੇ ਪਾਤਸ਼ਾਹ ਤੁਹਾਡੀ ਜਿੱਤ ਹੋਈ ਹੈ। ਹਜ਼ੂਰ ਕਹਿੰਦੇ ਭਾਈ ਜੀਤ ਮੇਰੀ ਕਿਰਪਾ ਅਕਾਲ ਕੇਰੀ, ਉਸ ਅਕਾਲ ਪੁਰਖ ਦੀ ਕਿਰਪਾ ਨਾਲ ਇਹ ਮੇਰੀ ਜਿੱਤ ਹੋਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਭੰਗਾਣੀ ਦੀ ਜੰਗ ਅੱਜ ਤੋਂ 326 ਸਾਲ ਪਹਿਲੇ ਅੱਜ ਦੇ ਦਿਨ ਉਹ ਜਿੱਤ ਦੀਆਂ ਖੁਸ਼ੀਆਂ ਵਿੱਚ ਉਹਨਾਂ ਪੀਰਾਂ ਨੂੰ ਸਨਮਾਨ ਦਿੱਤਾ ਸੀ। ਇਹ ਜੰਗ ਬੜੇ ਹੀ ਵਜ਼ਦ ਵਿੱਚ ਸਿੱਖਾਂ ਨੇ ਲੜ ਕੇ ਜਿੱਤ ਪ੍ਰਾਪਤ ਕੀਤੀ। ਇਹਨਾਂ ਕੁਝ ਕਹਿ ਕੇ ਆਪਾਂ ਸੁਖਿਮਾ ਦੇ ਜਾਚ ਕਹਾਂ, ਹੋਈਆਂ ਭੁੱਲਾਂ ਗਲਤੀਆਂ ਦੀ ਮੁਆਫ਼ੀ। ਗੁਰੂ ਕੀ ਸੰਗਤ ਵੱਲੋਂ ਮਾਇਆ ਦੇ ਰੂਪ ਵਿੱਚ ਸਨਮਾਨ ਆਇਆ। ਸਤਿਗੁਰੂ ਚੜ੍ਹਦੀ ਕਲਾ ਕਰਨ ਹਰ ਮੈਦਾਨ ਫਤਿਹ। ਆਓ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੀਆਂ 6 ਪੌੜੀਆਂ ਦੇ ਜਾਪ ਕਰੀਏ, ਉਪਰੰਤ ਅਰਦਾਸ ਹੋਵੇਗੀ। ਗੁਰੂ ਦੇਵ ਸੱਚੇ ਪਾਤਸ਼ਾਹ ਸੁਖ ਆਸਣ ਦੇ ਬਿਰਾਜਮਾਨ ਹੋਣਗੇ, ਸੰਗਤਾਂ ਨੇ ਖੁਸ਼ੀ ਪ੍ਰਾਪਤ ਕਰਦੇ ਆਪਣੇ ਘਰਾਂ ਨੂੰ ਜਾਣਾ ਹੈ। ਆਓ 6 ਪੌੜੀਆਂ ਗੁਰੂ ਕੀ ਬਾਣੀ ਆਨੰਦ ਸਾਹਿਬ ਜੀ ਦੀ ਪਾਵਨ ਬਾਣੀ ਦੇ ਜਾਪ ਕਰੀਏ।
ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ,
ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ,
ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਧਾਈਆਂ,
ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਇਆ,
ਸ਼ਬਦੋ ਤਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ,
ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ,
ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ,
ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਸਾਰਨਾ,
ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ,
ਸਭਨਾ ਗੱਲਾਂ ਸਮਰੱਥ ਸਵਾਮੀ ਸੁਖ ਮਨੋ ਸਾਰੇ,
ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ,
ਸਾਚੇ ਸਹਿਬਾ ਕਿਆ ਨਹੀਂ ਕਰਦੇ,
ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ,
ਸਦਾ ਸਭ ਸੁਸਲਾ ਤੇਰੀ ਨਾਮ ਮਨ ਵਸਾਵੇ,
ਨਾਮ ਜਿਨ ਕੇ ਮਨ ਵਸਿਆ ਵਾਜੇ ਸ਼ਬਦ ਕਰੇਰੇ,
ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ,
ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ,
ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ,
ਸਦਾ ਕੁਰਬਾਨ ਕੀਤਾ ਗੁਰ ਵਿੱਚੋਂ ਜਿਸ ਦੀਆਂ ਇਹ ਵਡਿਆਈਆਂ,
ਕਹੇ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ,
ਵਾਜੇ ਪੰਚ ਸ਼ਬਦ ਤਿਤਕਾਰ ਸਪਾਗੇ ਕਾਰ ਸਪਾਗੇ ਸ਼ਬਦ ਵਾਜੇ ਕਲਾ ਜਿਤ ਕਰਤਾਰਿਆ,
ਪੰਚ ਦੂਤ ਤੁਦ ਵਾਸੀ ਕੀਤੇ ਕਾਲ ਕੰਤ ਕੁਮਾਰਿਆ,
ਕਰਮ ਪਾਇਆ ਤੁਦ ਜਿਨ ਕੋਸੇ
ਨਾਮ ਹਰ ਕੇ ਲਾਗੇ
ਨਾਨਕ ਤੈ ਸੁਖ ਹੋਵੇ ਜਿਤ ਕਰ ਅਣਹਦ ਵਾਜੇ
ਅਣਦ ਸੁਣੋ ਮਨ ਪਾਗਿਓ ਸਗਲ ਮਨੋਰਥ ਪੂਰੇ
ਪਾਰ ਬ੍ਰਹਮ ਕਬ ਪਾਇਆ ਉਤਰੇ ਸਗਲ ਸੂਰੇ
ਭੁੱਖ ਰੋਗ ਸੰਤਾਪ ਉਤਰੇ ਸੋਹਣੀ ਸੱਚੀ ਬਾਣੀ
ਸੰਤ ਸਾਜਣ ਪੈ ਸਰਸੇ ਪੂਰੇ ਗੁਰਦੇ ਜਾਣੀ
ਸੁਣਤੇ ਪਨਿਤ ਕਹਿਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ
ਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਪੂਰ ਸਲੋਕ
ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਾਤ
ਰਾਤ ਦੋਏ ਨਾਈ ਨਾਇਆ ਖੇਲੇ ਸਗਲੇ ਜਗਤ
ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ
ਕਰਮੇ ਆਪੋ ਆਪਣੇ ਕੇ ਨੇੜੇ ਕੈ ਦੂਰ
ਜਿੰਨੀ ਨਾਮ ਧਿਆਇਆ ਗੈਮ ਚਕਤ ਕਾਲ
ਨਾਨਕ ਤੇ ਮੁਖ ਉੱਜੀ ਨੇ ਕੇਤੀ ਛੁੱਟੀ ਨਾਲ ਬੋਲੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।